You're with SBS Radio.
ਅੱਜ ਦੀਆਂ ਮੁੱਖ ਖਬਰਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਸਰਕਾਰੀ ਅਦਾਰਿਆਂ 'ਤੇ ਹੋਏ ਸਾਈਬਰ ਹਮਲੇ ਬਾਰੇ ਖੁਲਾਸੇ, ਕੁਝ ਮਾਹਿਰਾਂ ਵੱਲੋਂ ਚੀਨ ਵੱਲ ਇਸ਼ਾਰਾ, ਸਰਕਾਰ ਵੱਲੋਂ ਯੂਨੀਵਰਸਿਟੀ ਫੀਸਾਂ ਵਿੱਚ ਲਈ ਅਹਿਮ ਤਬਦੀਲੀ ਅਤੇ ਵਿਕਟੋਰੀਆ ਵਿੱਚ 13 ਹੋਰ ਨਵੇਂ ਕੋਵਿਡ ਕੇਸ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਚੀਨ ਦੀ ਸਰਕਾਰ ਨੇ ਆਸਟ੍ਰੇਲੀਆ ਵਿਚਲੇ ਸਾਈਬਰ ਹਮਲੇ ਵਾਲੇ ਦੋਸ਼ਾਂ ਤੋਂ ਕਿਨਾਰਾ ਕੀਤਾ। ਅੱਜ ਸਵੇਰੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਈ ਸਰਕਾਰੀ ਅਦਾਰਿਆਂ, ਜਿਸ ਵਿੱਚ ਸਿੱਖਿਆ, ਸਿਹਤ ਅਤੇ ਜ਼ਰੂਰੀ ਸੇਵਾਵਾਂ ਵਾਲੇ ਅਦਾਰੇ ਸ਼ਾਮਲ ਹਨ, ਉੱਤੇ ਕਿਸੇ ਵਿਦੇਸ਼ੀ ਤਾਕਤ ਦੀ ਸ਼ਹਿ 'ਤੇ ਹੋਏ ਸਾਈਬਰ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਭਾਵੇਂ ਉਹਨਾਂ ਸਿੱਧੇ ਤੌਰ 'ਤੇ ਕਿਸੇ ਦੇਸ਼ ਦਾ ਨਾਂ ਲੈਣ ਤੋਂ ਇਨਕਾਰ ਕੀਤਾ ਗਿਆ, ਪਰ ਕੁਝ ਮਾਹਿਰਾਂ ਨੇ ਇਸ ਸਿਲਸਿਲੇ ਵਿੱਚ ਚੀਨ ਵੱਲ ਇਸ਼ਾਰਾ ਕੀਤਾ। ਪੇਸ਼ ਹੈ ਇਸ ਸਿਲਸਿਲੇ 'ਚ ਸ਼੍ਰੀ ਮੋਰਿਸਨ ਵੱਲੋਂ ਦਿੱਤਾ ਗਿਆ ਇਹ ਬਿਆਨ।
The Australian government is not making any public attribution about these matters. We, though, are very confident that this is the actions of a state-based actor. We have not gone any further than that. I can't control what speculation others might engage in on this issue or, frankly, or any other. I've simply laid out the facts as we know them and as we've disclosed today.
ਉਧਰ ਚੀਨ ਦੇ ਵਿਦੇਸ਼ ਮਸਲਿਆਂ ਦੇ ਤਰਜਮਾਨ ਜ਼ਾਓ ਲਿਜੀਅਨ ਨੇ ਸਾਈਬਰ ਹਮਲਿਆਂ ਬਾਰੇ ਦੋਸ਼ਾਂ ਨੂੰ ਆਧਾਰਹੀਣ ਅਤੇ ਬੇਵਕੂਫੀ ਵਾਲੇ ਦੱਸਿਆ। ਆਸਟ੍ਰੇਲੀਅਨ ਲੋਕਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਉਹਨਾਂ ਪੜ੍ਹਾਈਆਂ ਨੂੰ ਤਰਜੀਹ ਦੇਣ 'ਤੇ ਜ਼ੋਰ ਦਿੱਤਾ ਜਾ ਰਿਹਾ ਜਿਨ੍ਹਾਂ ਵਿੱਚ ਨੌਕਰੀ ਲੈਣ ਲਈ ਰਾਹ ਸੁਖਾਲਾ ਹੋਵੇ। ਸਿੱਖਿਆ ਮੰਤਰੀ ਡੈਨ ਟਿਹਾਨ ਨੇ ਯੂਨੀਵਰਸਿਟੀਆਂ ਵਿਚਲੇ ਕੁਝ ਕੋਰਸਾਂ ਦੀਆਂ ਫੀਸਾਂ ਘਟਾਉਣ ਦਾ ਐਲਾਨ ਕੀਤਾ, ਜਿਸ ਵਿੱਚ ਨਰਸਿੰਗ, ਅਧਿਆਪਨ, ਸਾਇੰਸ, ਸਿਹਤ, ਗਣਿਤ, IT ਅਤੇ ਇੰਜੀਨੀਅਰਿੰਗ ਆਦਿ ਖੇਤਰ ਸ਼ਾਮਿਲ ਨੇ। ਆਰਟਸ ਜਾਂ ਹਿਊਮੈਨਿਟੀਜ਼ ਖੇਤਰ ਦੀਆਂ ਪੜ੍ਹਾਈਆਂ ਦਾ ਖਰਚਾ ਵਧਾ ਕੇ ਦੁੱਗਣਾ ਕਰਨ ਦੀਆਂ ਗੱਲਾਂ ਵੀ ਹੋਈਆਂ ਨੇ। ਮੰਤਰੀ ਡੈਨ ਟਿਹਾਨ ਨੇ ਆਖਿਆ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਲੋੜ ਉਹ ਪੜ੍ਹਾਈ ਕਰਨਾ ਹੈ ਜੋ ਨੌਕਰੀ ਲੈਣ ਵਿੱਚ ਸਹੂਲਤ ਦੇਵੇ।
What we're trying to do is encourage and incentivize students to go in those areas where we know the skills will be. We know we're going to need more teachers. We know we're going to need more nurses. We know we need more people in allied health. We know we need more engineers. We know we need more clinical psychologists.
ਲੇਬਰ ਪਾਰਟੀ ਵਿਚਲੇ ਬ੍ਰਾਂਚ ਸਟੈਕਿੰਗ ਸਕੈਂਡਲ ਦੌਰਾਨ ਨਿਊ ਸਾਊਥ ਵੇਲਸ ਦੀ ਗ੍ਰੈਨਵਿਲ ਇਲਾਕੇ ਦੀ ਲੇਬਰ ਸਾਂਸਦ ਜੂਲੀਆ ਫਿਨ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ। ਭਾਵੇਂ ਕਿ ਉਹਨਾਂ ਇਸ ਵਿਚਲੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਗਿਆ, ਪਰ ਉਹਨਾਂ ਤਫਤੀਸ਼ ਦੌਰਾਨ ਆਪਣੇ ਪਦ ਤੋਂ ਅਸਤੀਫਾ ਦੇਣਾ ਜ਼ਰੂਰੀ ਸਮਝਿਆ। ਫੇਅਰ ਵਰਕ ਕਮਿਸ਼ਨ ਨੇ ਕੌਮੀ ਪੱਧਰ 'ਤੇ ਘੱਟੋ ਘੱਟ ਵਜ਼ਾਨੇ ਵਿੱਚ 1.75% ਵਾਧੇ ਦਾ ਐਲਾਨ ਕੀਤਾ। ਆਸਟ੍ਰੇਲੀਆ ਵਿਚਲੀ ਘੱਟੋ ਘੱਟ ਉਜਰਤ ਲੈਂਦੇ ਕਾਮਿਆਂ ਨੂੰ ਹੁਣ ਟੈਕਸ ਤੋਂ ਪਹਿਲਾਂ ਹਫ਼ਤਾਵਾਰੀ $740 ਦੀ ਬਜਾਏ $754 ਮਿਲ ਸਕਣਗੇ। ਇੰਡਸਟਰੀ ਰਿਲੇਸ਼ਨ ਮੰਤਰੀ ਕ੍ਰਿਸਟਨ ਪੋਰਟਰ ਨੇ ਇਸ ਬਾਰੇ ਇਹ ਬਿਆਨ ਦਿੱਤਾ।
The second phase will be the application of the increase on 1 November 2020 for awards covering construction, manufacturing and a range of other industries. The third stage will take effect on 1 February 2021, which will cover awards in accommodation and food services, arts and recreation services, aviation, retail trade and tourism.
ਦੱਖਣੀ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਰਾਜ ਦੇ ਦਰਵਾਜ਼ੇ ਹੁਣ ਕੁਈਨਜ਼ਲੈਂਡ ਲਈ ਵੀ ਖੁੱਲ੍ਹੇ ਨੇ। ਇਸ ਤੋਂ ਪਹਿਲਾਂ ਉਹਨਾਂ ਪੱਛਮੀ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮਾਨੀਆ ਦੇ ਲੋਕਾਂ ਲਈ ਵੀ ਇਹੀ ਐਲਾਨ ਕੀਤਾ ਸੀ। ਆਉਣ ਵਾਲਿਆਂ ਲਈ ਹੁਣ 14 ਦਿਨ ਦਾ ਲਾਜ਼ਮੀ ਕੁਆਰੰਟੀਨ ਨਿਯਮ ਵੀ ਵਾਪਸ ਲੈ ਲਿਆ ਗਿਆ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਆਖਿਆ ਕਿ ਨਵੇਂ ਐਲਾਨ ਤਹਿਤ ਤਬਦੀਲੀ ਅੱਜ ਰਾਤ ਤੋਂ ਲਾਗੂ ਹੋਵੇਗੀ।
I emphasize this doesn't mean necessarily that South Australians can go into Queensland, but we're lifting our state borders and so people from Queensland, whether they be Queensland citizens or whether they be South Australians returning, they will not be required to do that 14 days of mandatory self-isolation.
Victoria vich lagatar teeje din covid kesan vichle vadde di ginti dohre aankdeyan ch rahi hai। 13 ਨਵੇਂ ਕੋਵਿਡ ਕੇਸਾਂ ਵਿੱਚੋਂ 4 ਦਾ ਸਬੰਧ ਸਟੈਂਫਰਡ ਪਲਾਜ਼ਾ ਹੋਟਲ ਨਾਲ ਹੈ। ਵਿਦੇਸ਼ੋਂ ਆਏ ਇੱਕ ਵਿਅਕਤੀ ਵਿੱਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਭਾਵੇਂ ਇਹਨਾਂ ਕੇਸਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਪਰ ਵਿਕਟੋਰੀਅਨ ਮੰਤਰੀ ਜਸਿੰਟਾ ਐਲਨ ਨੇ ਆਖਿਆ ਕਿ ਇਸ ਦਾ ਅਸਰ ਸਰਕਾਰ ਵੱਲੋਂ ਲਏ ਉਸ ਫੈਸਲੇ 'ਤੇ ਨਹੀਂ ਪਵੇਗਾ, ਜਿਸ ਤਹਿਤ ਅਗਲੇ ਹਫ਼ਤੇ ਤੋਂ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਣੀ ਹੈ।
We're keeping a really close eye on the numbers, taking the careful advice from the Chief Health Officer, and we've got already have previously announced to the Victorian community what the next stage of restrictions look like, but we are carefully monitoring that. We'll continue to take the advice of the Chief Health Officer, and if there's any change to those restrictions, we'll give that information to the Victorian community as quickly as we possibly can.
ਨਿਊਜ਼ੀਲੈਂਡ ਵਿੱਚ ਇੱਕ ਨਿਹੱਥੇ ਪੁਲਿਸ ਕਰਮਚਾਰੀ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਕਾਤਲ ਦੀ ਭਾਲ ਅਜੇ ਵੀ ਜਾਰੀ ਹੈ। ਅੱਜ ਸਵੇਰੇ ਪੱਛਮੀ ਆਕਲੈਂਡ ਦੇ ਇਲਾਕੇ ਮਾਸੀ ਵਿੱਚ ਹੋਈ ਇਸ ਘਟਨਾ ਦੌਰਾਨ ਮ੍ਰਿਤਕ ਪੁਲਿਸ ਕਰਮਚਾਰੀ ਨੇ ਇੱਕ ਕਾਰ ਨੂੰ ਜਿਉਂ ਹੀ ਟ੍ਰੈਫਿਕ ਲਾਈਟਾਂ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰ ਨੇ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਕਾਰ ਨੇ ਇੱਕ ਰਾਹਗੀਰ ਨੂੰ ਵੀ ਟੱਕਰ ਮਾਰੀ ਜੋ ਜ਼ਖਮੀ ਹੋਇਆ ਦੱਸਿਆ ਜਾਂਦਾ। ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਦੱਸਿਆ ਕਿ ਕਾਤਲ ਦੀ ਭਾਲ ਸੰਬੰਧੀ ਦੋ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।
I want to say how devastated we are to have lost one of our police family today. This is absolutely devastating. It is heartbreaking for the organisation and the entire police family is in mourning and shock. Our staff come to work every day to risk their lives to protect our communities and keep us safe.
ਕੱਲ੍ਹ ਰਾਤ ਤਸਮਾਨੀਆ 'ਚ ਲਾਪਤਾ ਦੱਸੇ ਜਾ ਰਹੇ ਇੱਕ ਬੁਸ਼ ਵਾਕਰ ਨੂੰ ਅੱਜ ਮ੍ਰਿਤਕ ਪਾਇਆ ਗਿਆ ਹੈ। 19 ਸਾਲਾ ਇਸ ਵਿਅਕਤੀ ਦੇ ਪਰਿਵਾਰ ਨੇ ਕੱਲ੍ਹ ਉਸ ਦੇ ਸੈਂਟੀਨਲ ਰੇਂਜਿਸ ਇਲਾਕੇ ਤੋਂ ਘਰ ਵਾਪਸ ਨਾ ਪਰਤਣ 'ਤੇ ਚਿੰਤਾ ਜਿਤਾਈ ਸੀ। ਰਾਹਤ ਅਤੇ ਬਚਾਅ ਕਾਰਜ ਟੀਮ ਵੱਲੋਂ ਅੱਜ ਉਸ ਨੂੰ ਇੱਕ ਹੈਲੀਕਾਪਟਰ ਰਾਹੀਂ ਖੋਜਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੀ ਮੌਤ ਉਚਾਈ ਤੋਂ ਡਿੱਗਣ ਕਰਕੇ ਹੋਈ ਦੱਸੀ ਜਾ ਰਹੀ ਹੈ। ਤਫਤੀਸ਼ਕਰਤਾ ਪੁਲਿਸ ਕਰਮੀ ਫਿਲਿਪਾ ਬਰਕ ਨੇ ਇਸ ਹੋਣੀ 'ਤੇ ਦੁੱਖ ਪ੍ਰਗਟਾਇਆ।
It is an absolute tragic incident today and our hearts go out to the family involved in this and our condolences go out to the family, the condolences of Tasmania Police.
ਤੇ ਹੁਣ ਕੁਝ ਖਬਰਾਂ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਨੇ ਚੀਨ ਨੂੰ ਆਖਿਆ ਕਿ ਉਹ ਆਪਣੀਆਂ ਸਰਗਰਮੀਆਂ ਨੂੰ ਅਸਲ ਕੰਟਰੋਲ ਰੇਖਾ ਦੇ ਕਿਨਾਰੇ ਤੱਕ ਹੀ ਸੀਮਿਤ ਰੱਖੇ ਅਤੇ ਇਸ ਨੂੰ ਬਦਲਣ ਲਈ ਇੱਕ ਪਾਸੜ ਕਾਰਵਾਈ ਨਾ ਕਰੇ। ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਤੇ ਚੀਨ ਦੇ ਪ੍ਰਭੂਸੱਤਾ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹੋਏ ਭਾਰਤ ਨੇ ਆਖਿਆ ਕਿ ਗੈਰ ਵਾਜਬ ਅਤੇ ਵਧਾ ਚੜ੍ਹਾ ਕੇ ਕੀਤਾ ਗਿਆ ਇਹ ਦਾਅਵਾ ਉਸ ਆਪਸੀ ਸਹਿਮਤੀ ਦੇ ਉਲਟ ਹੈ ਜੋ ਦੋਵੇਂ ਦੇਸ਼ਾਂ ਵਿਚਾਲੇ 6 ਜੂਨ ਨੂੰ ਸੈਨਾਵਾਂ ਦੀ ਉੱਚ ਪੱਧਰੀ ਗੱਲਬਾਤ 'ਚ ਬਣੀ ਸੀ। ਚੀਨੀ ਸੈਨਾ ਨੇ ਆਖਿਆ ਕਿ ਗਲਵਾਨ ਘਾਟੀ ਹਮੇਸ਼ਾ ਤੋਂ ਹੀ ਚੀਨ ਦਾ ਹਿੱਸਾ ਰਹੀ ਹੈ। ਦੋਵੇਂ ਪੱਖਾਂ 'ਚ ਹੋਏ ਸੰਘਰਸ਼ ਦੇ ਬਾਅਦ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿੱਚ ਗਲਵਾਨ ਘਾਟੀ ਅਤੇ ਪੂਰਬੀ ਲੱਦਾਖ ਦੇ ਕੁਝ ਹੋਰਨਾਂ ਖੇਤਰਾਂ 'ਚ ਤਣਾਅ ਬਣਿਆ ਹੋਇਆ ਹੈ। ਭਾਰਤ ਚੀਨ ਵਿਵਾਦ ਦੇ ਦਰਮਿਆਨ ਉੱਧਰ ਭਾਰਤ ਰੇਲਵੇ ਨੇ ਚੀਨ ਕੰਪਨੀ ਨੂੰ ਦਿੱਤਾ ਸਿਗਨਲਿੰਗ ਅਤੇ ਟੈਲੀਕਮਿਊਨੀਕੇਸ਼ਨ ਦਾ 471 ਕਰੋੜ ਰੁਪਏ ਦਾ ਕਰਾਰ ਰੱਦ ਕਰਨ ਦਾ ਫੈਸਲਾ ਲਿਆ। ਰੇਲਵੇ ਨੇ ਚੀਨ ਦੀ ਕੰਪਨੀ ਬੀਜਿੰਗ ਨੈਸ਼ਨਲ ਸਿਗਨਲ ਐਂਡ ਕਮਿਊਨੀਕੇਸ਼ਨ ਗਰੁੱਪ ਨੂੰ 2016 'ਚ ਇਹ ਠੇਕਾ ਦਿੱਤਾ ਸੀ। ਰੇਲਵੇ ਨੇ ਠੇਕਾ ਰੱਦ ਕਰਦਿਆਂ ਕਿਹਾ ਕਿ 4 ਸਾਲ 'ਚ ਸਿਰਫ 20% ਕੰਮ ਹੋਇਆ ਜਦਕਿ ਕੰਪਨੀ ਨੇ ਇਹ ਕੰਮ 2019 ਤੱਕ ਪੂਰਾ ਕਰਨਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਨੇ ਬੁੱਧਵਾਰ ਨੂੰ ਭਾਰਤ ਸੰਚਾਰ ਨਿਗਮ ਲਿਮਿਟਡ BSNL ਨੂੰ ਵੀ ਆਖਿਆ ਸੀ ਕਿ 4G ਵਸੀਲਿਆਂ ਨੂੰ ਅਪਗ੍ਰੇਡ ਕਰਨ ਲਈ ਚੀਨੀ ਉਤਪਾਦਾਂ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾਵੇ। ਕੇਂਦਰ ਸਰਕਾਰ ਨਿੱਜੀ ਟੈਲੀਕਾਮ ਕੰਪਨੀਆਂ ਨੂੰ ਵੀ ਚੀਨੀ ਉਤਪਾਦਾਂ 'ਤੇ ਨਿਰਭਰਤਾ ਘੱਟ ਕਰਨ ਦਾ ਸੁਝਾਅ ਦੇਣ 'ਤੇ ਵਿਚਾਰ ਕਰ ਰਹੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਅਤੇ 24 ਘੰਟਿਆਂ ਦੌਰਾਨ 13,000 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜਿਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਕੇ 3,70,000 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਇੱਕ ਦਿਨ ਵਿੱਚ 349 ਹੋਰ ਮੌਤਾਂ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 12,500 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਿਆਂ ਦੇ ਅੰਕੜੇ ਅਨੁਸਾਰ 1 ਜੂਨ ਤੋਂ ਲੈ ਕੇ 18 ਜੂਨ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ 1,76,000 ਦਾ ਵਾਧਾ ਹੋਇਆ। ਦੇਸ਼ ਵਿੱਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਦੇਸ਼ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 2,003 ਮੌਤਾਂ ਹੋਈਆਂ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੱਲ੍ਹ ਸਵੇਰੇ 8 ਵਜੇ ਤੱਕ ਜਾਰੀ ਅੰਕੜੇ ਅਨੁਸਾਰ ਦੇਸ਼ ਵਿੱਚ 1,60,000 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਜਦਕਿ 1,94,000 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਨੇ। ਉੱਧਰ ਪੰਜਾਬ ਵਿੱਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 'ਚ ਵਾਧਾ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 131 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਸੂਬੇ 'ਚ ਕੱਲ੍ਹ ਫਿਰ 3 ਮੌਤਾਂ ਦਰਜ ਕੀਤੀਆਂ ਗਈਆਂ ਨੇ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ 'ਚ 2,20,000 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਨੇ ਜਦਕਿ ਸੂਬੇ ਵਿੱਚ 1,000 ਐਕਟਿਵ ਕੇਸ ਨੇ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ 37 ਪੈਸੇ, ਪਾਕਿਸਤਾਨ ਦੇ 114 ਰੁਪਏ 95 ਪੈਸੇ ਅਤੇ ਅਮਰੀਕਾ ਦੇ 69 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਮੀਂਹ ਕਣੀ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 15 ਡਿਗਰੀ, ਹੋਬਰਟ 'ਚ ਮੀਂਹ ਵੱਧਦਾ ਹੋਇਆ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ, ਕੈਨਬਰਾ 'ਚ ਪੂਰੀ ਠੰਡ ਅਤੇ ਮੀਂਹ ਦੇ ਅਸਾਰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 13 ਡਿਗਰੀ, ਵੁਲਨਗੋਂਗ 'ਚ ਦੇਰ ਸ਼ਾਮ ਬਾਰਿਸ਼ ਹੋ ਸਕਦੀ ਹੈ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਸਿਡਨੀ 'ਚ ਆਂਸ਼ਿਕ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਨਿਊਕਾਸਲ 'ਚ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 21 ਡਿਗਰੀ, ਬ੍ਰਿਸਬੇਨ 'ਚ ਕਿਤੇ ਕਿਤੇ ਹਲਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਕੇਨਜ਼ ਵਿੱਚ ਮੀਂਹ ਦੇ ਛਰਾਟਿਆਂ ਦੀ ਸੰਭਾਵਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 26 ਡਿਗਰੀ ਅਤੇ ਡਾਰਵਿਨ ਵਿੱਚ ਧੁੱਪ ਦਰਸ਼ਨ, ਕਪਾਹੀ ਬੱਦਲ, ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.